ਗੁਰਲਾਲ ਸਿੰਘ ਹੁਣਾਂ ਤੋਂ ਤੁਸੀਂ ਹਰ ਜਸ ਸੁਣਿਆ। ਹਰ ਜਸ ਇਸ ਕਰਕੇ ਕਿ ਉਹ ਹਰੀ ਦਾ ਜਸ ਉਹਨਾਂ ਨੇ ਉਸ ਤਰ੍ਹਾਂ ਕੀਤਾ ਜਦੋਂ ਹਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਏ, ਉਹਨਾਂ ਦਾ ਜਸ ਕੀਤਾ। ਇਹ ਜ਼ਰੂਰੀ ਹੈ ਕਿ ਤੁਸੀਂ ਖਾਸ ਕਰਕੇ ਨੌਜਵਾਨ ਬੱਚੇ ਇਹ ਚੀਜ਼ਾਂ ਰੋਜ਼ ਸੁਣੋ। ਸੁਣਦੇ ਰਹਿੰਦੇ ਹਾਂ ਅਸੀਂ, ਜਦੋਂ ਜਸ ਸੁਣਦੇ ਰਹਿੰਦੇ ਹਾਂ ਸਾਡਾ ਮਨ ਬਣਦਾ ਰਹਿੰਦਾ, ਕਿਉਂਕਿ ਸਾਡੇ ਮਨ ਨੂੰ ਰੋਜ਼ ਮੈਲ ਲੱਗਦੀ ਰਹਿੰਦੀ ਹੈ। ਉਹ ਰੋਜ਼ ਮੈਲ ਮਾਇਆ ਦੀ, ਝੂਠਾਂ ਦੀ, ਈਰਖਾ ਦੀ, ਨਿੰਦਿਆ ਦੀ ਮੈਲ ਲੱਗਦੀ ਰਹਿੰਦੀ ਹੈ। ਜਦੋਂ ਆਪਾਂ ਇੱਥੋਂ ਬਾਹਰ ਆਉਂਦੇ ਹਾਂ ਕੁਛ ਨਾ ਕੁਛ ਚੱਲਦਾ ਰਹਿੰਦਾ, ਉਹ ਸਾਡਾ ਮਨ ਚੰਗਾ ਨਹੀਂ ਬਣਦਾ। ਜਦੋਂ ਅਸੀਂ ਗੁਰਬਾਣੀ ਸੁਣਦੇ ਹਾਂ, ਅਸੀਂ ਨਾਮ ਜਪਦੇ ਹਾਂ, ਅਸੀਂ ਹਰ ਜਸ ਸੁਣਦੇ ਹਾਂ, ਸਾਡਾ ਮਨ ਚੰਗਾ ਬਣਦਾ ਅਤੇ ਸਾਡੀ ਉਹ ਮੈਲ ਧੋਤੀ ਜਾਂਦੀ ਹੈ। ਇਸ ਕਰਕੇ ਜਿੰਨਾ ਵੀ ਹੋ ਸਕੇ ਇਹ ਸੁਣਿਆ ਕਰੋ। ਇਹ ਹੁਣ ਯੂਟਿਊਬ 'ਤੇ ਪਈਆਂ ਨੇ, ਤੁਹਾਡੇ ਕੋਲ ਰਿਕਾਰਡਿੰਗ ਹੈਗੀਆਂ ਨੇ, ਇਹ ਦੀਵਾਨ ਤੁਸੀਂ ਸੁਣੋ। ਅਸੂਬਾ ਜੀ ਨੇ ਮਿਹਨਤ ਕਰਕੇ ਇਹ ਬੀੜ, ਇਹ ਜਿਹੜੀ ਜਗ੍ਹਾ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਿਆ ਹੋਣਾ ਕਿ ਇਹ ਜਗ੍ਹਾ ਕਿਸ ਤਰ੍ਹਾਂ ਮਿਲੀ। ਇਹ ਉਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਵਰ ਨਾਲ ਕਿਸ ਤਰ੍ਹਾਂ ਰਾਜੇ ਦੇ ਘਰ ਪੁੱਤਰ ਹੋਇਆ, ਉਹ ਸੂਬਾ ਹੁਕਮੀ ਮਾਤਾ ਹੁਕਮੀ ਦੀ ਵਰ ਦੇ ਨਾਲ ਕਿਸ ਤਰ੍ਹਾਂ ਉਹਨਾਂ ਦੇ ਘਰ ਪੁੱਤਰ ਹੋਇਆ, ਔਰ ਉਹ ਪੁੱਤਰ ਦਾ ਨਾਂ ਵੀ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਂ 'ਤੇ ਮਹਾਰਾਜਾ ਪ੍ਰਤਾਪ ਸਿੰਘ ਰੱਖਿਆ, ਔਰ ਕਿਸ ਤਰ੍ਹਾਂ ਉਹਨਾਂ ਨੇ ਇਹ ਬੀੜ ਮੱਥਾ ਟੇਕਿਆ, ਅਤੇ ਜਿਹੜੇ ਇਹ ਕਿਸ ਤਰ੍ਹਾਂ ਇਹ ਬੀੜ ਵਾਲੀ ਸਾਰੀ ਜਗ੍ਹਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਦਿੱਤੀ। ਚਲੋ ਅੱਗੋਂ ਸ਼ਾਇਦ ਹੁਣ ਉਹ ਕਈ ਥਾਈਂ ਬਦਲ ਗਈ ਹੋਏਗੀ, ਪਰ ਕਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ। ਫਿਰ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਕਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਪ੍ਰਯੋਗ ਕੀਤੇ, ਕਿਸ ਤਰ੍ਹਾਂ ਮਾਤਾ ਭੁਪਿੰਦਰ ਕੌਰ ਜੀ ਨੇ ਉਹ ਕਿਰਪਾ ਕੀਤੀ, ਮਾਈਆਂ ਨੂੰ ਇੱਥੇ ਪ੍ਰਯੋਗ ਵਿੱਚ ਲਾਇਆ। ਸੋ ਇਸ ਜਗ੍ਹਾ ਦਾ, ਇਸ ਧਰਤੀ ਦਾ ਵੀ ਬੜਾ ਵੱਡਾ ਇਤਿਹਾਸ ਹੈ। ਉਹ ਇੱਥੇ ਨਾ ਭੁੱਲ ਜਾਵੇ, ਸਾਡੇ ਨਾਲ ਨਾ ਰਹਿ ਜਾਵੇ, ਤੁਹਾਡੇ ਬੱਚਿਆਂ ਕੋਲ ਵੀ ਪਹੁੰਚ ਜਾਵੇ, ਤੁਹਾਡੇ ਬੱਚੇ ਇਸ ਸਤਿਗੁਰੂ ਜਸ ਨਾਲ ਜੁੜੇ ਰਹਿਣ ਅਤੇ ਆਪਣੀ ਜ਼ਿੰਦਗੀ ਸੁਖੀ ਲੰਘ ਜਾਏਗੀ, ਆਪਣਾ ਇਹ ਜੀਵਨ ਕਿਸੇ ਲੇਖੇ ਲੱਗ ਜਾਏਗਾ। ਨਹੀਂ ਤਾਂ ਮੈਂ ਬੜੀ ਵਾਰੀ ਕਹਿੰਦਾ ਇਹ ਮਾਇਆ ਦੀ ਦੌੜ ਵਿੱਚ ਆਪਾਂ ਲੱਗੇ ਹਾਂ, ਬੜੀ ਬੜੀ ਜ਼ਿਆਦਾ ਮਾਇਆ ਕਮਾਉਣ ਵਾਲੇ ਵੀ ਸੁਖੀ ਨਹੀਂ ਰਹਿੰਦੇ, ਔਰ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਹ ਬਖਸ਼ਿਸ਼ ਕਰਨੇ, ਮਾਇਆ ਦੇਣ, ਇਹ ਮਾਇਆ ਵਿੱਚ ਹੁੰਦਿਆਂ ਹੋਇਆਂ ਵੀ ਇਹ ਦੇਣ, ਇਹਦੇ ਵਿੱਚ ਰਹਿੰਦਿਆਂ ਰਹਿਆਂ ਵੀ ਸਾਨੂੰ ਅਟੈਚਮੈਂਟ ਨਾ ਹੋਵੇ, ਸਾਨੂੰ ਲੇਪ ਨਾ ਹੋਵੇ, ਸਾਨੂੰ ਇਹ ਨਾ ਹੋਵੇ ਕਿ ਜੇ ਮਾਇਆ ਆ ਗਈ ਤਾਂ ਬਹੁਤ ਖੁਸ਼ੀ ਹੋ ਗਈ, ਜੇ ਚਲੀ ਗਈ ਤਾਂ ਬਹੁਤ ਦੁੱਖ ਹੋ ਗਿਆ। ਉਹ ਸੱਚ ਪਾਤਸ਼ਾਹ ਕਿਰਪਾ ਕਰਨ, ਇਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਾਨੂੰ ਸਿੱਖੀ ਬਖਸ਼ਣ। ਇੱਕ ਮੈਂ ਆਮ ਤੌਰ 'ਤੇ ਕਹਿੰਦਾ ਹੁੰਦਾ ਅਤੇ ਮੈਂ ਅੱਜ ਗੱਲ ਤੁਹਾਨੂੰ ਰਿਪੀਟ ਕਰਦਾ, ਸਿੱਖੀ ਦਾ ਦੂਸਰੇ ਧਰਮਾਂ ਨਾਲੋਂ ਜਦੋਂ ਆਪਾਂ ਚੱਲਦੇ ਚੱਲਦੇ ਆਏ ਇੱਕ ਫਰਕ ਪੈ ਗਿਆ, ਖਾਸ ਕਰਕੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਜਿਹੜੇ ਸਾਡੇ ਗੁਰੂ ਸਾਹਿਬਾਨ ਸਨ, ਜੇ ਅਸੀਂ ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਤੋਂ ਲਈਏ ਅਤੇ ਉਹਨਾਂ ਸਾਰਿਆਂ ਪਾਤਸ਼ਾਹਾਂ ਦਾ ਪ੍ਰਕਾਸ਼ ਜਾਂ ਅਵਤਾਰ ਹੋਇਆ ਹਿੰਦੂ ਪਰਿਵਾਰਾਂ ਵਿੱਚ, ਉਹਨਾਂ ਸਤਿਗੁਰੂਆਂ ਨੇ ਫਰਕ ਕੀ ਪਾਇਆ ਕਿ ਦੂਸਰੇ ਧਰਮਾਂ ਵਿੱਚ ਇਹ ਸੀ ਕਿ ਪੰਡਿਤਾਂ ਨੂੰ ਸੱਦ ਕੇ ਤੁਸੀਂ ਹਵਨ ਕਰਾ ਲਓ ਤੁਹਾਡਾ ਆਹ ਕੰਮ ਹੋ ਜਾਏਗਾ, ਤੁਸੀਂ ਮੰਤਰ ਪੜ੍ਹਾ ਲਓ ਤੁਹਾਡਾ ਆਹ ਕੰਮ ਹੋ ਜਾਏਗਾ। ਸਾਡੇ ਸੱਚ ਪਾਤਸ਼ਾਹ ਨੇ ਕਿਹਾ ਜੇ ਤੂੰ ਆਪਣਾ ਭਲਾ ਕਰਨਾ ਤਾਂ ਤੂੰ ਆਪ ਕਰਨਾ, ਕਿਸੇ ਤੋਂ ਨਹੀਂ ਕਰਾਉਣਾ। ਜੇ ਤੁਸੀਂ ਨਾਮ ਜਪਣਾ ਤੁਸੀਂ ਆਪ ਜਪਣਾ, ਕਿਸੇ ਨੂੰ ਸੱਦ ਕੇ ਨਹੀਂ ਕਰਨਾ। ਜੇ ਤੁਸੀਂ ਗੁਰਬਾਣੀ ਪੜ੍ਹਨੀ ਹੈ ਤੁਸੀਂ ਆਪ ਗੁਰਬਾਣੀ ਪੜ੍ਹਨੀ ਹੈ, ਕਿਸੇ ਨੂੰ ਸੱਦ ਕੇ ਕਰਾਉਣ ਦਾ ਓਨਾ ਮਹੱਤਵ ਨਹੀਂ ਜਿੰਨਾ ਤੁਸੀਂ ਆਪ ਕਰੋਗੇ। ਜੇ ਆਪ ਕਰੋਗੇ ਤੁਹਾਡੇ ਅੰਦਰ ਗੁਰਬਾਣੀ ਦਾ ਅਸਰ ਹੋਏਗਾ, ਤੁਹਾਡਾ ਜੀਵਨ ਸੁਧਰੇਗਾ, ਤੁਹਾਨੂੰ ਇਹ ਪਤਾ ਲੱਗੇਗਾ ਕਿ ਮੇਰੇ ਸੱਚ ਪਾਤਸ਼ਾਹ ਨੇ ਮੇਰੇ ਲਈ ਕੀ ਹੁਕਮ ਕੀਤਾ। ਜੇ ਅਸੀਂ ਵੀ ਘੁੜ ਮੁੜ ਕੇ ਉੱਥੇ ਆ ਗਏ ਕਿ ਪਾਠੀ ਪਾਠ ਕਰਕੇ ਚਲੇ ਗਏ, ਕਿਸੇ ਨੇ ਆ ਕੇ ਸੁਣਿਆ ਵੀ ਨਾ, ਸਾਨੂੰ ਉਹਦੀ ਸਮਝ ਵੀ ਨਾ ਆਈ, ਉਸ ਚੀਜ਼ ਦਾ ਫਿਰ ਬਹੁਤਾ ਲੰਬਾ ਚੌੜਾ ਫਾਇਦਾ ਨਹੀਂ ਹੁੰਦਾ। ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਗੁਰਬਾਣੀ ਨਾਲ ਨਾਮ ਨਾ ਜੁੜੀਏ, ਉਹ ਸਤਿਗੁਰੂ ਪ੍ਰਤਾਪ ਸਿੰਘ, ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਹੁਕਮਾਂ ਨਾਲ ਜੁੜੀਏ। ਮੇਰੇ ਮਨ 'ਚ ਬੈਠਿਆਂ ਬੈਠਿਆਂ ਆਉਣ ਡਿਆ ਸੀ ਮੈਂ ਸਤਿਗੁਰੂ ਪ੍ਰਤਾਪ ਸਿੰਘ ਦੇ ਦਰਸ਼ਨ ਨਹੀਂ ਕੀਤੇ, ਕਿਉਂਕਿ ਉਦੋਂ ਮੈਂ ਐਡਾ ਛੋਟਾ ਸੀ ਕਿ ਮੈਂ ਸਾਲ ਕੁ ਦਾ ਸੀ ਕਿ ਮੈਨੂੰ ਸੰਭਾਲਣਾ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੀ। ਔਰ ਕਿੰਨੇ ਮਹਾਨ ਸਤਿਗੁਰੂ ਹੋਣਗੇ ਜਿਸ ਸਤਿਗੁਰੂ ਸੱਚ ਪਾਤਸ਼ਾਹ ਦਾ ਦਿੱਤਾ ਅਸੀਂ ਆਨੰਦ ਮਾਨਣ ਡੇ ਹਾਂ, ਸਤਿਗੁਰੂ ਜਗਦੀਪ ਸਿੰਘ ਸੱਚ ਪਾਤਸ਼ਾਹ, ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦਾ ਨਾਂ ਲੈ ਕੇ ਵਿਰਾਗੀ ਹੋ ਜਾਂਦੇ ਸੀ। ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਨੇਤਰਾਂ ਵਿੱਚ ਜਲ ਆ ਜਾਂਦਾ ਸੀ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦਾ ਨਾਂ ਲੈਂਦੇ ਸੀ। ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਨੇ ਆਪਣੀ ਸਾਰੀ ਉਮਰ ਹੀ, ਜੇ ਮੈਂ ਕਹਿ ਲਵਾਂ, ਇਸ ਗੱਲ 'ਚ ਕਰ ਦਿੱਤੀ ਕਿ ਮੈਂ ਉਹ ਕੰਮ ਕਰਾਂ ਜਿਹਦੇ 'ਚ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਖੁਸ਼ੀ ਹੋਣ। ਉਹਨਾਂ ਸੱਚੀ ਮੁੱਚੀ ਸਤਿਗੁਰੂ ਪ੍ਰਤਾਪ ਸਿੰਘ ਦੇ ਰੂਪ ਨੂੰ ਅਕਾਲ ਪੁਰਖ ਸਮਝ ਕੇ, ਉਹ ਪਰਮਾਤਮਾ ਦਾ ਰੂਪ ਸਮਝ ਕੇ ਉਹਨਾਂ ਦਾ ਹਰ ਹੁਕਮ ਮੰਨਿਆ ਸੱਚ ਪਾਤਸ਼ਾਹ ਨੇ। ਅਸੀਂ ਇਸ ਜਗ੍ਹਾ 'ਤੇ ਬੈਠੇ ਹੋਏ ਮੈਂ ਤੁਹਾਨੂੰ ਇਹ ਅਰਜ਼ ਬੇਨਤੀ ਕਰਦਾ, ਆਪਾਂ ਥੋੜ੍ਹਾ ਜਿਹਾ ਟਾਈਮ ਲਾ ਲਿਆ ਕਰੋ, ਤੁਸੀਂ ਇੰਨਾ ਹੀ ਜੇ ਕਰ ਲਓ, ਬੜੀ ਮੈਂ ਛੋਟੀਆਂ ਛੋਟੀਆਂ 3-4 ਗੱਲਾਂ ਕਰਾਂਗਾ, 5 ਮਿੰਟ 10 ਮਿੰਟ ਬਹੁਤਾ ਨਹੀਂ, 10 ਮਿੰਟ ਸਤਿਗੁਰੂ ਪ੍ਰਤਾਪ ਸਿੰਘ ਜਾਂ ਸਤਿਗੁਰੂ ਜਗਜੀਤ ਸਿੰਘ ਦਾ ਉਪਦੇਸ਼ ਧਿਆਨ ਨਾਲ ਸੁਣ ਲਓ। ਧਿਆਨ ਨਾਲ ਸੁਣ ਕੇ ਉਹਦੇ 'ਚੋਂ 1 ਜਾਂ 2 ਜਾਂ 3 ਗੱਲਾਂ ਨੋਟ ਕਰ ਲਓ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਹ ਗੱਲਾਂ ਮੈਂ ਮੰਨਣੀਆਂ ਨੇ। ਉਹ ਗੱਲਾਂ ਆਪਾਂ ਮੰਨਣ ਲੱਗ ਜਾਈਏ, ਰੋਜ਼ ਆਪਣੀ ਜ਼ਿੰਦਗੀ ਫਰਕ ਪੈਣ ਲੱਗ ਜਾਏਗਾ। ਅੱਜ ਬੜੀ ਇਹਨਾਂ ਗੁਰਲਾਲ ਨੇ ਜਿਹੜੀ ਇੱਕ ਤੁਹਾਨੂੰ ਸਾਖੀ ਸੁਣਾਈ ਹੈ ਕਿ ਕਿਸ ਤਰ੍ਹਾਂ, ਮੇਰਾ ਖਿਆਲ ਉਹਨਾਂ ਸੰਤਾਂ ਦਾ ਨਾਂ ਨਿਹਾਲ ਸਿੰਘ ਸੀ ਜਿਨ੍ਹਾਂ ਨੇ ਉਹ ਅੰਗਰੇਜ਼ ਦੀ ਘੜੀ ਲੱਭ ਕੇ ਦਿੱਤੀ। ਅੰਗਰੇਜ਼ ਦੀ ਘੜੀ ਲੱਭ ਕੇ ਦਿੱਤੀ ਮਤਲਬ ਉਹ ਕਿੰਨੀ, ਉਹ ਘੜੀ ਆਪਣੀ ਜੇਬ 'ਚ ਵੀ ਰੱਖ ਸਕਦੇ ਸੀ, ਪਰ ਉਹਨਾਂ ਨੂੰ ਦਿਸਦਾ ਸੀ ਸਤਿਗੁਰੂ ਰਾਮ ਸਿੰਘ ਤਾਂ ਮੈਨੂੰ ਹੱਥਾਂ ਵਹਿੰਦਾ। ਉਹਨਾਂ ਦੇ ਮਨ ਵਿੱਚ ਸੀ ਜੇ ਮੈਂ ਘੜੀ ਚੋਰੀ ਕਰਾਂਗਾ, ਮੈਂ ਕਿਸੇ ਤੋਂ ਤਾਂ ਚੋਰੀ ਕਰ ਲਵਾਂਗਾ, ਸਤਿਗੁਰੂ ਰਾਮ ਸਿੰਘ ਤੋਂ ਤਾਂ ਚੋਰੀ ਨਹੀਂ ਕਰ ਸਕਦਾ। ਕਿ ਸਾਡੇ ਮਨ ਵਿੱਚ ਵੀ ਇਹ ਵਸ ਜਾਵੇ ਕਿ ਸਤਿਗੁਰੂ ਰਾਮ ਸਿੰਘ, ਸਤਿਗੁਰੂ ਪ੍ਰਤਾਪ ਸਿੰਘ, ਸਤਿਗੁਰੂ ਜਗਜੀਤ ਸਿੰਘ ਤਾਂ ਸਾਨੂੰ ਹਰ ਵੇਲੇ ਵਹਿੰਦਾ। ਜੇ ਅਸੀਂ ਗਲਤੀ ਕਰਦੇ ਹਾਂ, ਅਸੀਂ ਇੱਕ ਦੂਜੇ ਤੋਂ ਆਪਣੇ ਤੋਂ ਕਰ ਲਵਾਂਗੇ, ਕਿਸੇ ਦੁਨੀਆਦਾਰ ਤੋਂ ਕਰ ਲਵਾਂਗੇ, ਅਸੀਂ ਮੇਰੇ ਪਾਤਸ਼ਾਹ ਤੋਂ ਤਾਂ ਨਹੀਂ ਕਰ ਸਕਦੇ। ਕਿ ਹਰ ਵੇਲੇ ਆਪਾਂ ਨੂੰ ਡਰ ਰਹੇ, ਆਪਾਂ ਹਰ ਵੇਲੇ ਗੁਰੂ ਨੂੰ ਅੰਗ ਸਕ ਖੌਫ ਰੱਖਣਾ ਗੁਰੂ ਦਾ ਹਰ ਦਮ, ਉਹ ਸਾਨੂੰ ਹਰ ਵੇਲੇ ਖੌਫ ਰਵੇ। ਜਦੋਂ ਸਾਨੂੰ ਹਰ ਵੇਲੇ ਖੌਫ ਰਹਿੰਦਾ ਹੈ ਫਿਰ ਸਾਡੇ ਤੋਂ ਮਾੜਾ ਕੰਮ ਹੁੰਦਾ ਨਹੀਂ, ਕਿਉਂਕਿ ਸਾਨੂੰ ਮਾੜਾ ਕੰਮ ਕਰਨ ਲੱਗਿਆ ਹੁੰਦਾ ਕਿ ਮੇਰਾ ਗੁਰੂ ਤਾਂ ਮੇਰੇ ਨਾਲ ਹੈ। ਮੈਂ ਇਸ ਰੂਪ 'ਚ ਲਵਾਂ, ਤੁਸੀਂ ਬੜੀ ਵਾਰੀ ਬਹੁਤਿਆਂ ਨੇ ਤੁਸੀਂ ਭਾਈ ਯੋਗਾ ਸਿੰਘ ਹੋਣਾ ਦੀ ਸਾਖੀ ਸੁਣੀ ਹੋਣੀ ਹੈ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਨੇ ਉਹਨਾਂ ਨੂੰ ਬਚਾਇਆ। ਜੇ ਮੈਂ ਉਹਨੂੰ ਦੂਸਰਾ ਰੂਪ ਦੇਵਾਂ, ਉਹਨਾਂ ਨੂੰ ਖੌਫ ਸੀ ਗੁਰੂ ਗੋਬਿੰਦ ਸਿੰਘ ਦਾ, ਉਹਨਾਂ ਦੇ ਮਨ ਵਿੱਚ ਇਹ ਆਇਆ ਕਿ ਮੇਰਾ ਸਤਿਗੁਰੂ ਮੈਨੂੰ ਕੀ ਆਖੇਗਾ, ਮੇਰਾ ਗੁਰੂ ਗੋਬਿੰਦ ਸਿੰਘ ਮੈਨੂੰ ਕੀ ਆਖੇਗਾ। ਜਦੋਂ ਤੁਹਾਨੂੰ ਖੌਫ ਹੈ ਤਾਂ ਗੁਰੂ ਤੁਹਾਨੂੰ ਮਾੜੇ ਕੰਮ ਤੋਂ ਬਚਾਉਂਦਾ ਹੀ ਬਚਾਉਂਦਾ। ਜਦੋਂ ਸਾਡੇ ਮਨ ਵਿੱਚ ਇਹ ਹੈ, ਸਾਡੇ ਮਨ ਵਿੱਚ ਵੀ ਭਾਈ ਯੋਗਾ ਸਿੰਘ ਉਹਨਾਂ ਵੱਲੋਂ ਇਹ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ, ਸਤਿਗੁਰੂ ਜਗਜੀਤ ਸਿੰਘ ਮੈਨੂੰ ਹਰ ਵੇਲੇ ਦਿਖਾਉਂਦਾ, ਅਤੇ ਉਹ ਆਪ ਹੀ ਤੁਹਾਨੂੰ ਬਚਾਉਂਦੇ ਨੇ, ਉਹ ਤੁਹਾਡਾ ਬਚਾਅ ਵੀ ਹਰ ਵੇਲੇ ਆਪ ਹੀ ਕਰਦੇ ਨੇ। ਉਹਨਾਂ ਨੂੰ ਆਪਣੇ ਸਿੱਖ ਦੀ ਲਾਜ ਹੈ। ਜੇ ਅਸੀਂ ਸੱਚ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਸੱਚ ਪਾਤਸ਼ਾਹ ਇਹ ਮੇਰੇ ਖਿਆਲ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦਾ ਹੁਕਮ ਸੀ ਕਿ ਜਿਹਨੂੰ ਮੈਂ ਯਾਦ ਕਰਦਾ ਉਹ ਹੀ ਮੈਨੂੰ ਯਾਦ ਕਰਦਾ, ਅਤੇ ਜੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਤਾਂ ਸੱਚ ਪਾਤਸ਼ਾਹ ਕਦੀ ਵੀ ਸਾਨੂੰ ਨਹੀਂ ਭੁੱਲਦੇ, ਸਾਡੀ ਰੱਖਿਆ ਆਪ ਕਰਦੇ ਨੇ। ਸੋ ਇਹ ਉਹ ਪਰਮਾਤਮਾ ਦੇ ਰੂਪ ਨੇ, ਵੱਖੋ ਵੱਖਰੇ ਰੂਪ ਵਿੱਚ ਪ੍ਰਗਟ ਹੁੰਦਾ। ਬੇਸ਼ੱਕ ਅਸੀਂ ਉਸਤਤ ਸਤਿਗੁਰੂ ਜਗਜੀਤ ਸਿੰਘ ਦੀ ਕਰਦੇ ਹਾਂ, ਸਤਿਗੁਰੂ ਪ੍ਰਤਾਪ ਸਿੰਘ ਦੀ ਕਰਦੇ ਹਾਂ, ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਉਸਤਤ ਕਰਦੇ ਹਾਂ, ਉਹ ਉਸਤਤ ਇੱਕ ਪਰਮਾਤਮਾ ਦੀ ਹੈ। ਇਹ ਉਹਦੇ ਅਲੱਗ ਅਲੱਗ ਰੂਪ ਨੇ, ਇਹਨਾਂ ਰੂਪਾਂ ਵਿੱਚ ਉਸਤਤ ਕੀਤੀ ਜਾਂਦੀ ਹੈ। ਮੈਂ ਕੱਲ੍ਹ ਬੈਠਾ ਜਦੋਂ ਮਾਤਾ ਜੀ ਦਾ ਜਸ ਕਰਨ ਡਏ ਸੀ, ਕੱਲ੍ਹ ਮਾਤਾ ਜੀ ਦਾ ਮੇਲਾ ਮਨਾਇਆ ਸੀ, ਸਾਰੇ ਹੀ ਬੜੇ ਵਧੀਆ ਬੋਲੇ ਕਿਉਂਕਿ ਸਾਡਾ ਨੇੜੇ ਦਾ ਟਾਈਮ ਸੀ। ਮਾਤਾ ਜੀ ਦੀਆਂ ਕਿਰਪਾ ਬੜੀਆਂ ਨੇੜਿਓਂ, ਮਾਤਾ ਜੀ ਦਾ ਪਿਆਰ ਸਾਰਿਆਂ ਨੇ ਦੇਖਿਆ ਸੀ, ਸਾਰੇ ਬੋਲਣ ਡਏ ਸੀ। ਇਹ ਅਸੀਂ ਮਾਤਾ ਜੀ ਦਾ ਜਸ ਕਰਦੇ ਹਾਂ, ਸਾਡੇ ਅੰਦਰ ਵਿਰਾਗ ਆਉਂਦਾ। ਸਤਿਗੁਰਾਂ ਦਾ ਜਸ ਕਰਦੇ ਹਾਂ, ਸਾਡੇ ਅੰਦਰ ਵਿਰਾਗ ਆਉਂਦਾ। ਉਹ ਕਰਨ ਕਰਾਉਣ ਵਾਲਾ ਪਰਮਾਤਮਾ ਤਾਂ ਇੱਕ ਹੀ ਹੈ, ਉਹ ਨਿਰੰਕਾਰ ਇੱਕ ਹੀ ਹੈ। ਉਹ ਕਿਸੇ ਪਰ ਜਦੋਂ ਪਰਉਪਕਾਰ ਕਰਨਾ, ਕਿਸੇ ਦਾ ਭਲਾ ਕਰਨਾ, ਕਿਸੇ ਨਾ ਕਿਸੇ ਰੂਪ ਵਿੱਚ ਹੀ ਆ ਕੇ ਕਰਦਾ। ਭਾਵੇਂ ਉਹ ਸਤਿਗੁਰੂ ਜਗਜੀਤ ਸਿੰਘ ਦੇ ਰੂਪ ਵਿੱਚ ਕੀਤਾ, ਭਾਵੇਂ ਸਤਿਗੁਰੂ ਰਾਮ ਸਿੰਘ ਦੇ ਰੂਪ ਵਿੱਚ ਕੀਤਾ, ਭਾਵੇਂ ਮਹਾਤਮਾ ਬੁੱਧ ਦੇ ਰੂਪ ਵਿੱਚ ਕੀਤਾ, ਪਰ ਉਦੋਂ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਕਰਦਾ। ਉਹ ਕਿਸੇ ਰੂਪ ਦੀ ਉਸਤਤ ਕਰਨੀ, ਤੁਸੀਂ ਕਿਸੇ ਰੂਪ ਤੋਂ ਪਿਆਰ ਲਿਆ, ਕਿਸੇ ਨੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੀ ਮੁਸਕਰਾਹਟ ਦੇਖੀ ਹੈ, ਕਿਸੇ ਨੇ ਉਹਨਾਂ ਤੋਂ ਪਿਆਰ ਲਿਆ, ਕਿਸੇ ਨੇ ਉਹਨਾਂ ਦੀ ਗਲਵੱਕੜੀ ਦੇਖੀ ਹੈ, ਉਹ ਉਸਤਤ ਕਰਨੀ ਤੁਹਾਨੂੰ ਸੌਖੀ ਹੋ ਜਾਂਦੀ ਹੈ। ਜਦੋਂ ਤੁਸੀਂ ਬਿਲਕੁਲ ਨਿਰਗੁਣ ਸਰੂਪ ਦੀ ਕਰਦੇ ਹੋ ਉਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ। ਇਸ ਕਰਕੇ ਉਹ ਸਾਡੇ 'ਤੇ ਜਿਹੜੀ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਦੇ ਰੂਪਾਂ ਵਿੱਚ ਹੁੰਦੀ ਹੈ। ਸਤਿਗੁਰੂ ਦੇ ਰੂਪ ਵਿੱਚ ਕਦੀ ਵੀ ਮੈਂ ਗੱਲ ਕਰ ਰਿਹਾ ਸੀ, ਥੋੜ੍ਹਾ ਜਿਹਾ ਟਾਈਮ ਕੱਢ ਲਿਆ ਕਰੋ, ਉਪਦੇਸ਼ਾਂ ਤੋਂ ਅੱਗੇ ਮੈਂ ਕਰਦਾ, ਕਦੀ ਇੰਨਾ ਹੀ ਕਰ ਲਿਆ ਕਰੋ ਕਿ 5 ਮਿੰਟ ਬੈਠ ਕੇ ਸੱਚ ਪਾਤਸ਼ਾਹ ਦੇ ਅਸੀਂ ਵਚਨ ਕਰ ਲਿਆ, ਕਿਸੇ ਰੂਪ ਵਿੱਚ ਕਿਸੇ ਪਾਤਸ਼ਾਹੀ ਦੇ ਕਰ ਲਏ, 5 ਮਿੰਟ ਅਸੀਂ ਸਤਿਗੁਰੂ ਸੱਚ ਪਾਤਸ਼ਾਹ ਦੇ ਵਚਨ ਕਰ ਲਏ, ਕਿਤੇ ਅਸੀਂ ਗੁਰਬਾਣੀ ਦੀ ਇੱਕ ਤੁਕ 'ਤੇ ਵਿਚਾਰ ਕਰ ਲਿਆ, ਇੰਨਾ ਇੰਨਾ ਹੀ ਅਸੀਂ ਕਰਨ ਲੱਗ ਜਾਵਾਂਗੇ ਤਾਂ ਸਾਡਾ ਸਾਰਾ ਜੀਵਨ ਹੀ ਬਦਲ ਜਾਂਦਾ, ਸਾਡੇ ਜੀਵਨ ਵਿੱਚ ਸਾਦਗੀ ਆ ਜਾਏਗੀ, ਸਾਡੇ ਜੀਵਨ ਵਿੱਚ ਸ਼ਾਂਤੀ ਆ ਜਾਏਗੀ। ਸੋ ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਸਿੱਖੀ, ਜੋ ਮੈਂ ਸਮਝਦਾ ਸਿੱਖੀ ਇੱਕ ਜੀਵਨ ਜਾਚ ਹੈ, ਸਿੱਖੀ ਇੱਕ ਬੜਾ ਪ੍ਰੈਕਟੀਕਲ ਧਰਮ ਹੈ ਜਿਹਦੇ ਵਿੱਚ ਆਪ ਜਿਉ ਕੇ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਲਈ ਉਦਾਹਰਣਾਂ ਸੈੱਟ ਕੀਤੀਆਂ ਨੇ, ਆਪ ਇਹ ਜਿਉ ਕੇ ਸਾਨੂੰ ਦਿਖਾਇਆ ਕਿ ਸਿੱਖੀ ਕਿਸ ਤਰ੍ਹਾਂ ਰਹਿਣੀ ਹੈ। ਉਹ ਘੜੀ ਦੀ ਗੱਲ ਦੇ ਨਾਲ ਜੋੜਦੇ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਇੱਕ ਹੁਕਮ ਕਰਦੇ ਸੀ, ਰੌਲੇ ਸਾਰੇ ਹੀ ਖਤਮ ਹੋ ਜਾਂਦੇ ਨੇ, ਥੋੜ੍ਹਾ ਜਿਹਾ ਆਪਣੇ ਹੱਕ ਦਾ ਦਾਨ ਕਰ ਦਿਓ, ਦੂਜੇ ਦੇ ਹੱਕ ਦੀ ਰਾਖੀ ਕਰ ਲਓ, ਰੌਲੇ ਸਾਰੇ ਹੀ ਖਤਮ ਹੋ ਜਾਂਦੇ ਨੇ। ਇੱਕ ਸ਼ਬਦ ਵਿੱਚ ਹੀ, ਇਹ ਸੱਚ ਪਾਤਸ਼ਾਹ ਦੇ ਇੱਕ ਵਾਕ ਵਿੱਚ ਹੀ ਕਿੰਨੀ ਵੱਡੀ ਫਿਲੋਸਫੀ ਆ ਜਾਂਦੀ ਹੈ। ਸੋ ਥੋੜ੍ਹਾ ਥੋੜ੍ਹਾ ਆਪਾਂ ਸਿੱਖੀ ਵੱਲੋਂ ਤੁਰੀਏ, ਆਪਾਂ ਬੈਠ ਕੇ ਇਸ ਗੱਲ 'ਤੇ ਡਿਸਕਸ ਕਰੀਏ। ਕੋਈ ਸੋਭਾ ਜੀ ਨਾਲ ਬੈਠ ਗਿਆ, ਕੋਈ ਗੁਰਲਾਲ ਨਾਲ ਬੈਠ ਗਿਆ, ਕੋਈ ਮੇਰੇ ਨਾਲ ਬੈਠ ਗਿਆ, ਆਪਾਂ ਬੈਠ ਕੇ ਸਿੱਖੀ ਦੇ ਡਿਸਕਸ਼ਨ ਕਰੀਏ। ਉਹ ਜੋ ਤੁਹਾਨੂੰ ਮਿਲਣਾ ਹੈ ਉਹ ਆਪਣੀ ਆਪਣੀ ਕਿਸਮਤ ਨਾਲ, ਆਪਣੇ ਆਪਣੇ ਢੰਗ ਨਾਲ ਮਿਲ ਹੀ ਜਾਂਦਾ। ਆਪਣਾ ਫੋਕਸ ਜ਼ਿਆਦਾ ਇਸ ਗੱਲ 'ਤੇ ਨਾ ਹੋ ਜਾਵੇ ਕਿ ਮੇਰੇ ਆਈਲੈਟ ਦੇ ਬੈਂਡ ਜ਼ਿਆਦਾ ਆ ਜਾਣ, ਮੇਰਾ ਵੀਜ਼ਾ ਛੇਤੀ ਲੱਗ ਜਾਵੇ, ਉਹ ਟਾਈਮ ਨਾਲ ਲੱਗ ਹੀ ਜਾਣਾ। ਤੁਸੀਂ ਸੱਚ ਪਾਤਸ਼ਾਹ ਦੇ ਚਰਨਾਂ ਨੂੰ ਜੇ ਆਪਾਂ ਥੋੜ੍ਹਾ ਜਿਹਾ ਇੱਥੇ ਇੱਕ ਮਨ ਬਣਾ ਕੇ ਅਰਦਾਸ ਕਰਨ ਲੱਗ ਜਾਈਏ, ਯਾਰ ਜਦੋਂ ਤੇਰਾ ਜੀ ਕਰਦਾ ਉਦੋਂ ਮੇਰਾ ਲਵਾ ਦੀ, ਮੈਨੂੰ ਤੂੰ ਖੁਸ਼ੀ ਰੱਖੀ, ਉਹ ਗੁਰੂ ਸਾਡਾ ਯਾਰ ਵੀ ਹੈ, ਉਹਨੇ ਲਵਾਈ ਦੇਣਾ ਆਪੇ, ਉਹਨੂੰ ਤੁਹਾਡਾ ਫਿਕਰ ਹੈ, ਖੁਸ਼ੀ ਤੁਹਾਨੂੰ ਉਹਨੇ ਦੇਣੀ ਹੈ। ਆਪਣਾ ਮਨ ਬਦਲਣ ਦੀ ਗੱਲ ਹੈ, ਆਪਣਾ ਮਨ ਉੱਥੇ ਬਣਾਉਣ ਦੀ ਗੱਲ ਹੈ, ਪਰ ਸੱਚ ਪਾਤਸ਼ਾਹ ਕਿਰਪਾ ਕਰਨ, ਸਾਡਾ ਮਨ ਸਾਰਿਆਂ ਦਾ ਉੱਥੇ ਬਣੇ, ਬਖਸ਼ਿਸ਼ ਕਰਨ, ਸਿੱਖੀ ਆਵੇ। ਸ਼ਾਇਦ ਧਰਮ ਕੋਈ ਵੀ ਮਾੜਾ ਨਹੀਂ, ਸਾਰੇ ਚੰਗੇ ਨੇ, ਪਰ ਅਸੀਂ ਸਿੱਖੀ ਪੜ੍ਹੀ ਹੈ, ਸਿੱਖੀ ਦੇ ਬਚਨ ਸੁਣੇ ਨੇ, ਗੁਰਬਾਣੀ ਦੇ ਬਚਨ ਸੁਣੇ ਨੇ, ਸਾਨੂੰ ਤਾਂ ਸਿੱਖੀ ਸਾਰਿਆਂ ਤੋਂ ਪਿਆਰੀ ਲੱਗਦੀ ਹੈ, ਸਿੱਖੀ ਵਰਗੀ ਕੋਈ ਚੀਜ਼ ਨਹੀਂ। ਇਸ ਕਰਕੇ ਇਹ ਅਰਦਾਸ ਕਰਦਾ, ਬਖਸ਼ਿਸ਼ ਮੰਗਦਾ ਸੱਚੇ ਪਾਤਸ਼ਾਹ, ਸਿੱਖੀ ਤੇਰੀ ਹੈ, ਸਾਨੂੰ ਸਿੱਖੀ ਦੇ, ਉਹ ਸਿੱਖੀ ਵਿੱਚ ਸੁੱਖ ਦੇ, ਸਿੱਖੀ ਵਿੱਚ ਰਹਿੰਦਿਆਂ ਹੋਏ ਆਨੰਦ ਦੇ। ਇੰਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਂਦਾ, ਸਤਿ ਸ਼੍ਰੀ ਅਕਾਲ।